ਸਤਨਾਮ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤੁਐ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਤੁਐ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸ ਸਤਿਗੁਰੂ ਸਾਹਿਬਾਨ ਜੀ ਦੇ ਆਤਮਿਕ ਸਵਰੂਪ ਸ਼ਬਦ ਅਵਤਾਰ ਯੁਗ ਯੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਹੋਈ ਸਨਮਾਨਯੋਗ ਸਾਧ ਸੰਗਤ ਜੀਓ, ਗੁਰੂ ਸਾਹਿਬ ਜੀ ਦੇ ਦਰਬਾਰ ਅੰਦਰ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦੇ ਨਿਰੰਤਰ ਪ੍ਰਵਾਹ ਚੱਲ ਰਹੇ ਨੇ ਔਰ ਆਸਾ ਦੀ ਵਾਰ ਜੀ ਦੇ ਕੀਰਤਨ ਤੋਂ ਉਪਰੰਤ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਦੀ ਕਥਾ ਵਿਆਖਿਆ ਦਾ ਸਮਾਂ ਹੋਇਆ ਹੈ। ਅੱਜ ਦੇ ਫਰਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 801 ਨੰਬਰ ਅੰਗ ਉੱਪਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਬਿਲਾਵਲ ਰਾਗ ਅੰਦਰ ਸ਼ਬਦ ਪ੍ਰਾਪਤ ਹੋਇਆ ਹੈ, ਜਿਸ ਵਿੱਚ ਸਤਿਗੁਰੂ ਸਾਹਿਬ ਜੀ ਨੇ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਗੁਣ ਗਾਏ ਨੇ ਔਰ ਜੀਵ ਨੂੰ ਇਹ ਸਿੱਖਿਆ ਦਿੱਤੀ ਹੈ ਕਿ ਉਸ ਅਕਾਲ ਪੁਰਖ ਦੀ ਸ਼ਰਣੀ ਪੈਣ ਦੇ ਨਾਲ ਇਹ ਜੀਵਨ ਸਫਲਾ ਹੋ ਸਕਦਾ ਹੈ। ਸਤਿਗੁਰੂ ਮਹਾਰਾਜ ਜੋ ਜੋ ਉਪਦੇਸ਼ ਇਹਨਾਂ ਪਵਿੱਤਰ ਬਚਨਾਂ ਦੇ ਰਾਹੀਂ ਫੁਰਮਾ ਰਹੇ ਨੇ, ਸਰਵਣ ਕਰਕੇ ਵਿਚਾਰ ਕਰਕੇ ਲਾਹਾ ਪ੍ਰਾਪਤ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਪਾਤਸ਼ਾਹ ਕਿਰਪਾ ਕਰ ਰਹੇ ਹਨ, ਸਤਨਾਮ ਵਾਹਿਗੁਰੂ ਜੀ। ਬਿਲਾਵਲ ਮਹੱਲਾ ਪੰਜਵਾਂ। ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ, ਅਗਨਤ ਗੁਣ ਠਾਕੁਰ ਪ੍ਰਭ ਤੇਰੇ। ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ, ਐਸੇ ਪ੍ਰੀਤਮ ਅਕਾਲ ਪੁਰਖ ਪਰਮੇਸ਼ਰ ਜੀ ਜੋ ਸੁਖਾਂ ਦਾ ਨਿਧਾਨ, ਸੁਖਾਂ ਦਾ ਖਜ਼ਾਨਾ ਹਨ। ਮਹਾਰਾਜ ਪਾਤਸ਼ਾਹ ਜੀ ਫਰਮਾ ਰਹੇ ਨੇ ਕਿ ਜੋ ਸੰਪੂਰਨ ਸੁਖ ਨੇ ਉਹ ਪਰਮਾਤਮਾ ਦੇ ਪਾਸੋਂ ਹੀ ਪ੍ਰਾਪਤ ਹੋ ਸਕਦੇ ਨੇ ਔਰ ਸੁਖ ਜੋ ਹੈ ਉਹ ਮਨ ਦਾ ਸੁਖ ਕੇਵਲ ਪਰਮਾਤਮਾ ਕੋਲੋਂ ਮਿਲਦਾ ਹੈ। ਸਰੀਰਕ ਰੂਪ ਦਾ ਕੁਛ ਸਮੇਂ ਦਾ ਖਿੰਨ ਮਾਸਾ ਭੰਗਰ ਜੋ ਸੁਖ ਹੈ ਸੰਸਾਰ ਵਿੱਚੋਂ ਇਹ ਇਨਸਾਨ ਲੱਭ ਕੇ ਤੋ ਕਈ ਵਾਰ ਸੰਤੁਸ਼ਟੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਪ੍ਰਾਪਤ ਨਹੀਂ ਹੁੰਦੀ। ਸਦੀਵੀ ਸੁਖ ਜੋ ਹੈ, ਜੋ ਆਨੰਦ ਹੈ, ਉਹ ਅਕਾਲ ਪੁਰਖ ਪਰਮੇਸ਼ਰ ਦੇ ਚਰਨੀ ਲੱਗਣ ਨਾਲ ਹੀ ਮਿਲਦਾ ਹੈ। ਇਸ ਵਾਸਤੇ ਪਾਤਸ਼ਾਹ ਫਰਮਾ ਰਹੇ ਨੇ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ, ਸੁਖਾਂ ਦਾ ਨਿਧਾਨ, ਸੁਖਾਂ ਦਾ ਖਜ਼ਾਨਾ ਅਕਾਲ ਪੁਰਖ ਪਰਮੇਸ਼ਰ ਜੀ ਹੀ ਹਨ। ਤੋ ਹਜ਼ੂਰ ਪਾਤਸ਼ਾਹ ਬਾਣੀ ਵਿੱਚ ਪ੍ਰਮਾਣ ਬਖਸ਼ਦੇ ਨੇ, ਸੁਖ ਨਾ ਹੀ ਬਹੁਤ ਹੈ ਧਨ ਖਾਟੈ। ਜੇ ਕੋਈ ਬਹੁਤ ਧਨ ਜੋੜ ਕੇ ਉਸ ਵਿੱਚ ਸੁਖ ਭਾਲਣ ਦੀ ਕੋਸ਼ਿਸ਼ ਕਰੇ ਤਾਂ ਉਹ ਧਨ ਗਵਾਚਣ ਦਾ ਡਰ ਲੱਗਾ ਰਹਿੰਦਾ ਹੈ, ਚੋਰੀ ਹੋ ਜਾਣ ਦਾ ਡਰ ਲੱਗਾ ਰਹਿੰਦਾ ਹੈ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਦੇ ਘਰ ਵਿੱਚ ਬਹੁਤ ਧਨ ਆ ਜਾਂਦਾ ਹੈ ਉਸਨੂੰ ਵੀ ਚਿੰਤਾ ਲੱਗੀ ਰਹਿੰਦੀ ਹੈ। ਜਿਸ ਗ੍ਰਹਿ ਥੋੜੀ ਸੋ ਫਿਰੈ ਪ੍ਰਮੰਤਾ, ਜਿਸ ਦੇ ਗ੍ਰਹਿ ਵਿੱਚ ਥੋੜੀ ਮਾਇਆ ਹੁੰਦੀ ਹੈ ਉਹ ਭਰਮਦਾ ਰਹਿੰਦਾ ਹੈ। ਦੁਹ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀਐ। ਜੋ ਇਹਨਾਂ ਦੋਨਾਂ ਹਾਲਤਾਂ ਤੋਂ ਮੁਕਤ ਹੈ, ਨਾ ਤਾਂ ਬਹੁਤੀ ਮਾਇਆ ਦੇ ਕਾਰਨ ਚਿੰਤਾ ਵਿੱਚ ਦੁੱਖ ਭੋਗ ਰਿਹਾ, ਨਾ ਹੀ ਥੋੜੀ ਮਾਇਆ ਦੇ ਕਾਰਨ ਦੁਖੀ ਹੋ ਰਿਹਾ, ਇਹਨਾਂ ਦੋਨਾਂ ਹਾਲਤਾਂ ਤੋਂ ਜੋ ਮੁਕਤ ਹੈ। ਪਾਤਸ਼ਾਹ ਜੀ ਫਰਮਾਉਂਦੇ ਨੇ, ਅਸਲ ਵਿੱਚ ਐਸੇ ਕਿਸੇ ਗੁਰਮੁਖ ਦਾ ਮਿਲਾਪ ਹੋਵੇ, ਉਹਦੀ ਸੰਗਤ ਕਰਨ ਦਾ ਲਾਭ ਮਿਲੇਗਾ। ਤੋ ਪਾਤਸ਼ਾਹ ਫਰਮਾਉਂਦੇ, ਇਸ ਲਈ ਸੁੱਖ ਨਾ ਹੀ ਬਹੁਤ ਹੈ ਧਨ ਖਾਟਾ ਹੈ। ਫਿਰ ਦੂਜੇ ਨੰਬਰ ਤੇ ਪਾਤਸ਼ਾਹ ਫਰਮਾਉਂਦੇ ਨੇ, ਸੁੱਖ ਨਾ ਹੀ ਪੇਖੈ ਨਿਰਤ ਨਾਟੈ। ਨਿਰਤ ਨਿਰਤਕਾਰੀ ਦਾ ਨਾਮ ਹੈ, ਨਟ ਨਾਟਕਾਂ ਦਾ ਨਾਮ ਹੈ, ਡਰਾਮਿਆਂ ਦਾ ਨਾਮ ਹੈ। ਪਾਤਸ਼ਾਹ ਫਰਮਾਉਂਦੇ ਨੇ, ਡਰਾਮੇ ਦੇਖ ਕੇ, ਨਿਰਤਕਾਰੀ ਦੇਖ ਕੇ, ਡਾਂਸ ਦੇਖ ਕੇ, ਭੰਗੜਾ ਦੇਖ ਕੇ, ਇਸ ਦੇ ਵਿੱਚੋਂ ਵੀ ਇਨਸਾਨ ਨੂੰ ਸੁੱਖ ਨਹੀਂ ਲੱਭ ਸਕਦਾ। ਸੁੱਖ ਨਾ ਹੀ ਪੇਖੈ ਨਿਰਤ ਨਾਟੇ। ਫਿਰ ਪਾਤਸ਼ਾਹ ਫਰਮਾਉਂਦੇ ਨੇ, ਸੁੱਖ ਨਾ ਹੀ ਬਹੁ ਦੇਸ਼ ਕਮਾਏ। ਬਹੁਤਿਆਂ ਦੇਸ਼ਾਂ ਦੇ ਵਿੱਚ ਜਾ ਕੇ ਕਮਾਈ ਕਰਨ ਲਈ ਜਾਏ। ਪਾਤਸ਼ਾਹ ਜੀ ਫਰਮਾਉਂਦੇ ਨੇ, ਫਿਰ ਵੀ ਜੇ ਇਸੇ ਹੀ ਚੀਜ਼ ਚੋਂ ਇਨਸਾਨ ਸੁੱਖ ਲੱਭਣ ਦੀ ਕੋਸ਼ਿਸ਼ ਕਰੇ ਤਾਂ ਇਸ ਵਿੱਚੋਂ ਵੀ ਸੁੱਖ ਨਹੀਂ ਲੱਭ ਸਕਦਾ। ਫਿਰ ਪਾਤਸ਼ਾਹ ਨੇ ਇਹ ਤਿੰਨ ਪ੍ਰਮਾਣ ਦੇ ਕੇ ਕਿ ਸੁੱਖ ਨਾ ਹੀ ਬਹੁਤੈ ਧਨ ਖਾਟੈ, ਸੁੱਖ ਨਾ ਹੀ ਪੇਖੈ ਨਿਰਤ ਨਾਟੈ, ਸੁੱਖ ਨਾ ਹੀ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਪਾਤਸ਼ਾਹ ਨੇ ਸਿੱਟਾ ਕੱਢ ਦਿੱਤਾ ਹੈ ਕਿ ਸਭ ਤਰ੍ਹਾਂ ਦੇ ਸੁੱਖ ਮਿਲਦੇ ਨੇ ਪਰਮਾਤਮਾ ਦੇ ਗੁਣ ਗਾਵਣ ਦੇ ਨਾਲ। ਤੋ ਹੁਣ ਜੇਕਰ ਪਰਮਾਤਮਾ ਦੇ ਗੁਣ ਗਾਏ ਜਾਣ, ਭਜਨ ਸਿਮਰਨ ਬੰਦਗੀ ਕੀਤਾ ਜਾਏ, ਤੋ ਫਿਰ ਪਾਤਸ਼ਾਹ ਜੀ ਫਰਮਾਉਂਦੇ, ਫਿਰ ਇਹਨਾਂ ਚੀਜ਼ਾਂ ਪਰਮਾਤਮਾ ਦੀ ਆਪਣੀ ਖੁਸ਼ੀ ਹੈ ਉਹ ਕਿਹੜੇ ਤਰੀਕੇ ਦੇ ਨਾਲ ਸੁੱਖ ਦੇ ਦੇਵੇ। ਚਾਹੇ ਕਿਸੇ ਨੂੰ ਕਿਸੇ ਦੇਸ਼ ਦੀ ਕਮਾਈ ਕਰਨ ਦੇ ਨਾਲ ਦੇ ਦੇਵੇ, ਚਾਹੇ ਕਿਸੇ ਨੂੰ ਧਨ ਖੱਟੀ ਪ੍ਰਾਪਤ ਕਰਵਾ ਕੇ ਉਹਨੂੰ ਸੁੱਖ ਦੇ ਦੇਵੇ। ਪਾਤਸ਼ਾਹ ਫਰਮਾਉਂਦੇ, ਸੁੱਖ ਹੈ ਮਨ ਦਾ। ਤੋ ਜੋ ਅੰਦਰਲਾ ਸੁੱਖ ਹੈ, ਆਪਣੀ ਬਿਰਤੀ ਦਾ ਸੁੱਖ, ਉਹ ਜੋ ਜਿਸ ਨੂੰ ਆਨੰਦ ਆਖਿਆ ਜਾਂਦਾ ਹੈ, ਪਾਤਸ਼ਾਹ ਜੀ ਕਹਿੰਦੇ ਉਹ ਤਾਂ ਗੁਰੂ ਪਾਸੋਂ ਹੀ ਉਸ ਆਨੰਦ ਦੀ ਦਾਤ ਪ੍ਰਾਪਤ ਹੁੰਦੀ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਇਹ ਆਨੰਦ ਜੋ ਹੈ, ਇਸ ਦਾ ਤਾਂ ਗੁਰੂ ਤੋਂ ਪਤਾ ਲੱਗੇ ਕਿ ਕੋ ਸਦੀਵੀ ਆਨੰਦ ਕੀ ਚੀਜ਼ ਹੈ। ਤੋ ਪਾਤਸ਼ਾਹ ਨੇ ਅੱਜ ਜੋ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਇਸ ਦੀ ਪਹਿਲੀ ਪੰਕਤੀ ਵਿੱਚ ਫੁਰਮਾਨ ਕਰ ਕੀਤਾ ਹੈ ਕਿ ਸੁਖ ਨਿਦਾਨ ਪ੍ਰੀਤਮ ਪ੍ਰਭ ਮੇਰੇ। ਜੋ ਪ੍ਰਭੂ ਜੀ ਹਨ ਉਹ ਮੇਰੇ ਪ੍ਰੀਤਮਾਂ ਦੀ ਤਰ੍ਹਾਂ ਹਨ, ਮਿੱਤਰਾਂ ਦੀ ਤਰ੍ਹਾਂ ਹਨ, ਅਤੇ ਸੁਖਾਂ ਦਾ ਨਿਦਾਨ ਹਨ, ਸੁਖਾਂ ਦਾ ਬਹੁਤ ਵੱਡਾ ਖਜ਼ਾਨਾ ਹਨ। ਫਿਰ ਪਾਤਸ਼ਾਹ ਅੱਗੇ ਫਰਮਾ ਰਹੇ ਨੇ, ਅਗਣਤ ਗੁਣ ਠਾਕੁਰ ਪ੍ਰਭ ਤੇਰੇ। ਅਗਣਤ ਐਡਾ ਲਾ ਕੇ, ਗਣਤ ਜੋ ਗਿਣਤੀ ਚ ਆ ਜਾਵੇ, ਐਡਾ ਅਗਣਤ ਜਿਸ ਦੀ ਗਿਣਤੀ ਨਾ ਹੋ ਸਕੇ। ਪਾਤਸ਼ਾਹ ਫਰਮਾਉਂਦੇ ਨੇ, ਹੇ ਅਕਾਲ ਪੁਰਖ ਜੀ, ਇਤਨੇ ਤੁਹਾਡੇ ਵਿੱਚ ਗੁਣ ਨੇ ਕਿ ਉਹ ਗਿਣਤੀ ਦੇ ਵਿੱਚ ਨਹੀਂ ਆ ਸਕਦੇ, ਉਹਨਾਂ ਗੁਣਾਂ ਨੂੰ ਕੋਈ ਗਿਣ ਨਹੀਂ ਸਕਦਾ। ਹੇ ਮਹਾਰਾਜ ਪਾਤਸ਼ਾਹ, ਤੁਸੀਂ ਪ੍ਰਤ ਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਹੇ ਪਾਤਸ਼ਾਹ, ਤੁਸੀਂ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ। ਇਤਨੇ ਜ਼ਿਆਦੇ ਤੁਹਾਡੇ ਵਿੱਚ ਗੁਣ ਨੇ, ਉਹ ਗੁਣ ਗਿਣੇ ਨਹੀਂ ਜਾ ਸਕਦੇ। ਹਰਨ ਭਰਨ ਜਾਕਾ ਨੇਤਰ ਫੋਰ, ਤੁਹਾਡੇ ਵਿੱਚ ਇਤਨੀ ਸਮਰੱਥਾ ਹੈ ਕਿ ਨੇਤਰ ਫੋਰ, ਨੇਤਰ ਦੇ ਫਰਕਣ ਜਿੰਨੇ ਸਮੇਂ ਦੇ ਵਿੱਚ ਹਰਨ ਭਰਨ, ਤੁਸੀਂ ਸਾਰੇ ਸੰਸਾਰ ਨੂੰ, ਬ੍ਰਹਿਮੰਡਾਂ ਨੂੰ ਤੁਸੀਂ ਹਰਨ ਕਰ ਸਕਦੇ ਜੇ, ਖਤਮ ਕਰ ਸਕਦੇ ਜੇ, ਅਤੇ ਭਰਨ ਬਾਅਦ ਵਿੱਚ ਇੱਕ ਛਿਨ ਦੇ ਵਿੱਚ ਹੀ ਅੱਖ ਫਰਕਣ ਦੇ ਸਮੇਂ ਵਿੱਚ ਇਹਨਾਂ ਨੂੰ ਫਿਰ ਸਾਜ ਸਕਦੇ ਜੇ, ਬਣਾ ਸਕਦੇ ਜੇ। ਇਸ ਵਾਸਤੇ ਇਤਨੇ ਇਤਨੇ ਵੱਡੇ ਗੁਣ ਤੁਹਾਡੇ ਵਿੱਚ ਹਨ। ਫਿਰ ਮਹਾਰਾਜ ਪਾਤਸ਼ਾਹ ਗੁਰਬਾਣੀ ਵਿੱਚ ਇੱਕ ਹੋਰ ਪ੍ਰਮਾਣ ਬਖਸ਼ਿਸ਼ ਕਰਦੇ ਨੇ ਕਿ ਰਾਜਾ ਸਰਾਮਾ ਮਿਤ ਨਹੀਂ ਜਾਨੀ ਤੇਰੀ। ਹੇ ਰਾਜਿਆਂ ਦੇ ਰਾਜੇ, ਪਾਤਸ਼ਾਹਾਂ ਦੇ ਪਾਤਸ਼ਾਹ, ਤੁਹਾਡੇ ਰਾਜ ਆਸ਼ਰਮ ਦੇ ਫੈਸਲਿਆਂ ਦੀ ਕੋਈ ਗੱਤ ਮਿਤ ਨਹੀਂ ਸਮਝੀ ਜਾਂਦੀ। ਰਾਜਾਸ਼ਰਮ ਇਹਦਾ ਅਰਥ ਹੈ ਰਾਜ ਭਾਗ ਦਾ ਜੋ ਆਸ਼ਰਮ ਹੈ, ਇਹ ਪਰਮਾਤਮਾ ਤੇਰੀ ਰਾਜਧਾਨੀ ਦੇ ਫੈਸਲੇ ਇਹ ਸਾਥੋਂ ਕਿਤੇ ਵਾਚ ਨਹੀਂ ਕੀਤੇ ਜਾ ਸਕਦੇ, ਸਮਝੇ ਨਹੀਂ ਜਾ ਸਕਦੇ। ਰਾਜਾਸ਼ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹਉ ਚੇਰੀ। ਪਾਤਸ਼ਾਹ ਜਿਨ੍ਹਾਂ ਤੇ ਤੂੰ ਖੁਸ਼ ਹੈ, ਜਿਨ੍ਹਾਂ ਤੇ ਤੂੰ ਪ੍ਰਸੰਨ ਹੈ, ਅਸੀਂ ਤੇ ਉਹਨਾਂ ਦੇ ਚਰਨਾਂ ਦੇ ਸੇਵਕ ਬਣ ਜਾਈਏ, ਸਾਡੇ ਲਈ ਇਹੜੀ ਬੜੀ ਵੱਡੀ ਪ੍ਰਾਪਤੀ ਹੈ। ਤੇਰੇ ਸੰਤਨ ਕੀ ਹਉ ਚੇਰੀ, ਚੇਰੀ ਸੇਵਕ ਦਾ ਨਾਮ ਹੈ। ਹਸਤੋ ਜਾਏ ਸੋ ਰੋਵਤ ਆਵੈ। ਮਹਾਰਾਜ ਤੁਹਾਡੇ ਐਸੇ ਕ੍ਰਿਸ਼ਮੇ ਨੇ, ਹੱਸਦਾ ਹੱਸਦਾ ਮਨੁੱਖ ਸਵੇਰੇ ਦੇਖਿਆ ਹੋਵੇ ਜਾਂਦਾ, ਤੇ ਮਹਾਰਾਜ ਪਾਤਸ਼ਾਹ ਜੀ ਪਤਾ ਨਹੀਂ ਹੁੰਦਾ ਸ਼ਾਮ ਵੇਲੇ ਉਹ ਰੋਂਦਾ ਹੋਇਆ ਵਾਪਸ ਆ ਜਾਏ। ਹਸਤੋ ਜਾਏ ਸੋ ਰੋਵਤ ਆਵੈ। ਫਿਰ ਅਗਲੀ ਪੰਕਤੀ ਹੈ ਰੋਵਤ ਜਾਏ ਸੋ ਹੱਸੈ। ਕਿਸੇ ਇਨਸਾਨ ਨੂੰ ਰੋਂਦੇ ਹੋਏ ਨੂੰ ਜਾਂਦੇ ਨੂੰ ਡਿੱਠਾ ਹੋਵੇ ਤੇ ਕੋਈ ਪਤਾ ਨਹੀਂ ਹੁੰਦਾ ਪਾਤਸ਼ਾਹ ਜੀ, ਬਾਅਦ ਵਿੱਚ ਉਸਨੂੰ ਹੱਸਦੇ ਹੋਏ ਨੂੰ ਆਉਂਦੇ ਨੂੰ ਵਾਪਸ ਦੇਖ ਲਈਏ। ਜਦ ਚੱਬੇ ਪਿੰਡ ਦੇ ਲਾਗੇ ਜ਼ਿਲ੍ਹਾ ਅੰਮ੍ਰਿਤਸਰ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਨਾਲ ਆਪਣਿਆਂ ਸਿੱਖਾਂ ਸੇਵਕਾਂ ਦੇ ਉਸ ਪਾਸੇ ਨੂੰ, ਤਰਨ ਤਾਰਨ ਸਾਹਿਬ ਵਾਲੇ ਪਾਸੇ ਨੂੰ ਜਾ ਰਹੇ ਨੇ, ਤੇ ਇੱਥੇ ਰੋਂਦੀ ਹੋਈ ਬੀਬੀ ਚੱਬੇ ਪਿੰਡ ਦੀ ਰਹਿਣ ਵਾਲੀ ਸੁਲੱਖਣੀ, ਇਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਅੱਗੇ ਹੋਈ ਹੈ। ਸਤਿਗੁਰਾਂ ਨੇ ਘੋੜਾ ਰੋਕਿਆ ਤੇ ਪੁੱਛਦੀ, ਸਤਿਗੁਰਾਂ ਨੇ ਪੁੱਛਿਆ ਬੀਬਾ ਦੱਸੋ ਕੀ ਗੱਲ ਹੈ। ਕਹਿੰਦੀ ਹੈ ਪਾਤਸ਼ਾਹ ਇੱਕ ਪੁੱਤਰ ਦੀ ਦਾਤ ਬਖਸ਼ੋ। ਮਹਾਰਾਜ ਨੇ ਮੱਥੇ ਵੱਲ ਦੇਖਿਆ ਤੇ ਪਾਤਸ਼ਾਹ ਜੀ ਕਹਿੰਦੇ ਬੀਬਾ ਤੇਰੀ ਪਰਾ ਲਬਦ ਦੇ ਵਿੱਚ ਪੁੱਤਰ ਨਹੀਂ ਲਿਖਿਆ ਹੋਇਆ, ਇਸ ਕਰਕੇ ਤੈਨੂੰ ਨਹੀਂ ਮਿਲਣਾ। ਤੋ ਗੁਰੂ ਜੀ ਨੇ ਘੋੜੇ ਨੂੰ ਛੇੜਿਆ ਤੇ ਘੋੜਾ ਚੱਲ ਪਿਆ ਅੱਗੇ ਮਹਾਰਾਜ ਜੀ ਦੇ। ਸੋ ਨਾਲ ਨਾਲ ਸਿੱਖ ਸੇਵਕ ਵੀ ਗਾਂਹ ਤੁਰ ਗਏ। ਇਹ ਬੀਬੀ ਰੋ ਰਹੀ ਹੈ, ਪਛਾਂ ਹੋ ਕੇ ਸੜਕ ਦੇ ਕੰਢੇ ਤੇ ਰੋ ਰਹੀ ਹੈ। ਸਤਿਗੁਰਾਂ ਦੇ ਸੇਵਕਾਂ ਦੇ ਵਿੱਚ ਭਾਈ ਗੁਰਦਾਸ ਜੀ ਪਿੱਛੇ ਪਿੱਛੇ ਆ ਰਹੇ ਸਨ, ਭਾਈ ਗੁਰਦਾਸ ਸਾਹਿਬ ਪਿੱਛੇ ਪਿੱਛੇ ਆ ਰਹੇ ਸਨ। ਉਹਨਾਂ ਨੇ ਪੁੱਛਿਆ ਬੀਬਾ ਸੱਚੇ ਸਤਿਗੁਰਾਂ ਦੇ ਦੀਦਾਰ ਕਰਕੇ ਅਸੀਂ ਹੱਸਦੇ ਹੋਏ ਤਾਂ ਦੇਖੇ ਹੈ, ਰੋਂਦੇ ਹੋਏ ਕਦੇ ਨਹੀਂ ਦੇਖੇ, ਕੀ ਕਾਰਨ ਹੈ? ਸਾਰੀ ਵਿਥਿਆ ਦੱਸੀ। ਕਹਿੰਦੀ ਪੁੱਤਰ ਦੀ ਪ੍ਰਾਪਤੀ ਦੇ ਲਈ ਬੜੇ ਬੜੇ ਪਹਿਲਾਂ ਪੀਰ ਫਕੀਰ ਮਨਾਏ, ਕਈਆਂ ਥਾਵਾਂ ਤੇ ਖੂਹੀ ਜਾਲ ਪਾਏ, ਪੁੱਤਰ ਦੀ ਦਾਤ ਨਹੀਂ ਪ੍ਰਾਪਤ ਹੋਈ। ਹੁਣ ਇੱਕ ਆਸ ਸੀ ਕਿ ਸੱਚਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਨ ਦੁਨੀ ਦਾ ਮਾਲਕ ਹੈ, ਉਹਨਾਂ ਦੇ ਪਾਸੋਂ ਦਾਤ ਮੰਗਾਂਗੀ। ਤੋ ਸਤਿਗੁਰਾਂ ਨੇ ਕਹਿ ਦਿੱਤਾ ਏ ਕਿ ਤੇਰੇ ਮੱਥੇ ਵਿੱਚ ਨਹੀਂ ਲਿਖਿਆ ਹੋਇਆ, ਤੇਰੀ ਪਰਾਲਬਧ ਤੇਰੇ ਲੇਖਾਂ ਵਿੱਚ ਨਹੀਂ ਲਿਖਿਆ ਹੋਇਆ। ਹੁਣ ਜਦ ਇਸ ਦਰ ਤੋਂ ਜਵਾਬ ਹੋ ਗਿਆ, ਇਸ ਵਾਸਤੇ ਹੁਣ ਮੇਰੀ ਆਸ ਸਦਾ ਵਾਸਤੇ ਖਤਮ ਹੋ ਗਈ। ਹੁਣ ਰੱਬ ਦੇ ਪਿਆਰੇ ਐਵੇਂ ਨਹੀਂ ਸਤਿਗੁਰਾਂ ਨੇ ਬਚਨ ਕੀਤੇ ਕਿ ਤੇਰੇ ਸੰਤਨ ਕੀ ਹਉ ਚੇਰੀ, ਹੇ ਪ੍ਰਮਾਤਮਾ ਤੈਨੂੰ ਮਿਲ ਪਈਏ, ਇਹ ਤਾਂ ਸਾਡੇ ਵਿੱਚ ਪਹੁੰਚ ਬੜੀ ਘੱਟ ਹੈ, ਇੰਨੀ ਤਾਂ ਸਾਡੀ ਬੰਦਗੀ ਹੈ ਨਹੀਂ। ਤੇ ਜਿਹੜੇ ਤੈਨੂੰ ਮਿਲ ਰਹੇ ਨੇ, ਜਿਨ੍ਹਾਂ ਦੇ ਉੱਤੇ ਤੂੰ ਪ੍ਰਸੰਨ ਹੈ, ਤੂੰ ਖੁਸ਼ ਹੈ, ਤੇਰੇ ਸੰਤਨ ਕੀ ਹਉ ਚੇਰੀ, ਅਸੀਂ ਉਹਨਾਂ ਦੇ ਵੀ ਦਾਸ ਬਣ ਜਾਈਏ, ਤੇ ਸਾਡੇ ਲਈ ਇਹ ਹੀ ਬੜੇ ਵੱਡੇ ਧੰਨ ਭਾਗ ਹੈ। ਮਹਾਰਾਜ ਕਿਸੇ ਨਾ ਕਿਸੇ ਤਰੀਕੇ ਨਾਲ ਤੇਰੇ ਤੱਕ ਸਾਡਾ ਕਨੈਕਸ਼ਨ ਤੇ ਜੁੜੇਗਾ ਨਾ, ਅਸੀਂ ਉਹਨਾਂ ਦੇ ਦਾਸ ਬਣ ਜਾਵਾਂਗੇ। ਦਾਸਨ ਦਾਸ ਇਹਨੂੰ ਆਖਿਆ ਜਾਂਦਾ, ਦਾਸਨ ਦਾਸ। ਭਾਈ ਗੁਰਦਾਸ ਸਾਹਿਬ ਜੀ ਨੇ ਵਿਚਾਰਿਆ ਕਿ ਇਹ ਬੀਬੀ ਹੁਣ ਕਿਤੇ ਗੁਰੂ ਦੇ ਦਰ ਤੋਂ ਨਿਰਾਸ਼ ਹੋ ਕੇ ਵਾਪਸ ਜਾਏ, ਤੇ ਇਹਦੇ ਵਿੱਚ ਮੇਰੇ ਗੁਰੂ ਦੀ ਸੋਭਾ ਕਿੱਦਾਂ ਘਟੇਗੀ। ਫਿਰ ਭਾਈ ਗੁਰਦਾਸ ਸਾਹਿਬ ਨੇ ਯੁਗਤੀ ਦੱਸ ਦਿੱਤੀ ਹੈ। ਕਹਿੰਦੇ ਨੇ ਬੀਬੀ, ਇਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਨੇ, ਪਰਲੋਕ ਦੇ ਵੀ ਇਹੀ ਮਾਲਕ ਨੇ, ਇਸ ਲੋਕ ਦੇ ਵੀ ਇਹੀ ਮਾਲਕ ਨੇ, ਕੱਲ ਨੂੰ ਸਤਿਗੁਰਾਂ ਨੇ ਫਿਰ ਇਸੇ ਰਸਤੇ ਇੱਧਰ ਆਉਣਾ। ਤੂੰ ਕੱਲ ਨੂੰ ਇੱਕ ਕਾਗਜ਼ ਦਵਾਤ ਤੇ ਕਲਮ ਦਾ ਪ੍ਰਬੰਧ ਕਰ ਛੱਡੀ, ਫਿਰ ਬੇਨਤੀ ਕਰੀ, ਜਦੋਂ ਸਤਿਗੁਰੂ ਕਹਿਣਗੇ ਤੇਰੇ ਕਰਮਾਂ 'ਚ ਨਹੀਂ ਲਿਖਿਆ ਹੋਇਆ, ਤੇ ਤੂੰ ਬੇਨਤੀ ਕਰਦੇ ਵੀ ਪਾਤਸ਼ਾਹ ਜੇ ਉੱਥੇ ਨਹੀਂ ਆਪ ਜੀ ਨੇ ਲਿਖਿਆ, ਉੱਥੇ ਵੀ ਤੁਸੀਂ ਹੀ ਲਿਖਣ ਵਾਲੇ ਜੇ, ਇੱਥੇ ਵੀ ਤੁਸੀਂ ਹੀ ਲਿਖਣ ਵਾਲੇ ਜੇ, ਹੁਣ ਲਿਖ ਦੇਵੋ। ਬੀਬੀ ਨੂੰ ਹੌਂਸਲਾ ਬਣ ਗਿਆ। ਸੋ ਉਹਨੇ ਘਰ ਜਾ ਕੇ ਕਾਗਜ਼ ਕਲਮ ਦਵਾਤ ਦਾ ਪ੍ਰਬੰਧ ਕਰ ਲਿਆ। ਅਗਲਾ ਦਿਨ ਉਡੀਕਦਿਆਂ ਉਡੀਕਦਿਆਂ ਉਹਦੇ ਲਈ ਬੜਾ ਲੰਬਾ ਸਮਾਂ ਲੰਘ ਰਿਹਾ। ਅਗਲੇ ਦਿਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਬਿਲਕੁਲ ਉਸੇ ਵੇਲੇ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਤਰਨ ਤਾਰਨ ਸਾਹਿਬ ਵਾਲੇ ਪਾਸੇ ਨੂੰ ਗਏ ਨੇ। ਚੱਬੇ ਪਿੰਡ ਦੇ ਪਾਸ ਇਹ ਬੀਬੀ ਸੁਲੱਖਣੀ, ਇਹਦਾ ਨਾਮ ਇਤਿਹਾਸ ਵਿੱਚ ਦੇਸਾਂ ਵੀ ਆਉਂਦਾ, ਦੋ ਨਾਂ ਆਉਂਦੇ ਨੇ, ਬੀਬੀ ਦੇਸਾਂ ਵੀ ਆਉਂਦਾ। ਤੋ ਇਹ ਖੜੀ ਹੈ, ਇਹਦੇ ਪਾਸ ਇਹ ਕਾਗਜ਼ ਕਲਮ ਤੇ ਦਵਾਤ ਹੈ, ਹੱਥ ਜੋੜੇ ਨੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਅੱਗੇ ਹੱਥ ਜੋੜ ਕੇ ਨਿਮਰਤਾ ਨਾਲ ਖਲੋ ਗਈ ਹੈ। ਮਹਾਰਾਜ ਨੇ ਘੋੜਾ ਰੋਕ ਕੇ ਪੁੱਛਿਆ, ਦੱਸੋ ਬੀਬਾ। ਕਹਿੰਦੀ, ਪਾਤਸ਼ਾਹ ਮਿਹਰ ਕਰ ਦਿਓ, ਦਇਆ ਕਰ ਦਿਓ, ਇੱਕ ਪੁੱਤਰ ਦੀ ਦਾਤ ਬਖਸ਼ ਦਿਓ। ਪਾਤਸ਼ਾਹ ਕਹਿੰਦੇ, ਤੁਹਾਨੂੰ ਕੱਲ ਬੀਬਾ ਦੱਸਿਆ ਸੀ ਕਿ ਤੁਹਾਡੇ ਲੇਖਾਂ ਵਿੱਚ ਨਹੀਂ ਲਿਖਿਆ ਹੋਇਆ। ਉਸ ਵਕਤ ਬੀਬੀ ਨੇ ਕਾਗਜ਼ ਅੱਗੇ ਕੀਤਾ, ਕਲਮ ਅੱਗੇ ਕੀਤੀ ਹੈ ਤੇ ਕਹਿੰਦੀ ਹੈ, ਪਾਤਸ਼ਾਹ ਉਸ ਜਹਾਨ ਵਿੱਚ ਲਿਖਣ ਵਾਲੇ ਤੁਸੀਂ ਹੀ ਸੀ, ਜੇ ਮੇਰੇ ਤੇ ਉੱਥੇ ਰਹਿਮਤ ਨਹੀਂ ਆਪਨੇ ਕੀਤੀ, ਕਿਰਪਾ ਕਰਕੇ ਇਸ ਜਹਾਨ ਵਿੱਚ ਆਏ ਹੋਏ ਕਿਰਪਾ ਕਰ ਦਿਓ, ਹੁਣ ਲਿਖ ਦਿਓ। ਮਹਾਰਾਜ ਤੁਹਾਡੇ ਹੀ ਹੱਥ ਵਿੱਚ ਸਭ ਕੁਝ ਹੈ। ਕਾਲ ਕਲਮ ਹੁਕਮ ਹਾਥ, ਕਹੋ ਕੌਣ ਮੇਟ ਸਕਾ ਹੈ। ਉਹ ਕਾਲ ਪਾਤਸ਼ਾਹ ਜੀ, ਸਮਾਂ ਤੇ ਕਲਮ, ਉਹ ਕਲਮ ਤਾਂ ਤੁਹਾਡੇ ਹੀ ਹੱਥ ਵਿੱਚ ਹੈ, ਇਹ ਬਚਨ ਬਾਣੀ ਵਿੱਚ ਆਉਂਦੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾ ਪਏ, ਹੱਸ ਪਏ ਕਿ ਇਸ ਬੀਬੀ ਨੂੰ ਕੋਈ ਜ਼ਰੂਰ ਗੁਰੂ ਕਾ ਨਾਮ ਅਭਿਆਸੀ ਸਿੱਖ ਮਿਲ ਗਿਆ, ਉਹਨੇ ਇਸ ਨੂੰ ਜੁਗਤੀ ਦੱਸ ਦਿੱਤੀ ਹੈ। ਸਤਿਗੁਰੂ ਪਾਤਸ਼ਾਹ ਨੇ ਘੋੜੇ ਤੇ ਚੜਿਆ ਚੜਿਆ ਹੀ ਉਸ ਬੀਬੀ ਦੇ ਹੱਥੋਂ ਕਾਗਜ਼ ਲਿਆ ਹੈ, ਕਲਮ ਲਈ ਹੈ। ਮਹਾਰਾਜ ਪਾਤਸ਼ਾਹ ਏਕਾ ਪਾਉਣ ਲੱਗੇ ਨੇ, ਏਕਾ। ਤੋ ਜੋ ਇਹ ਅੱਖਰ ਅੰਕ ਗੁਰਬਾਣੀ ਵਿੱਚ ਲਿਖੇ ਹੁੰਦੇ, ਇਹਦਾ ਏਕਾ ਤੇ ਸਾਤਾ ਤੇ ਨਾਇਆ ਲਗਭਗ ਇੱਕੋ ਜਿਹਾ ਹੁੰਦਾ ਹੈ। ਨਾਇਆ ਨਹੀਂ, ਸਾਤਾ ਤੇ ਏਕਾ ਇੱਕੋ ਜਿਹੇ ਹੁੰਦੇ ਹਨ। ਉੱਥੇ ਫਿਰ ਮਹਾਂਪੁਰਸ਼ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਹ ਕਥਾ ਸੁਣਾਉਂਦੇ ਹੁੰਦੇ, ਉਹ ਵਰਣਨ ਕਰਿਆ ਕਰਦੇ ਸੀ। ਕਹਿੰਦੇ, ਜਿਹੜੇ ਘੋੜੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਅਸਵਾਰੀ ਕਰਦੇ ਹੁੰਦੇ ਸੀ, ਉਹ ਘੋੜਾ ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ ਕਰ ਕਰਕੇ ਉਹਨੂੰ ਵੀ ਗਿਆਨ ਹੋ ਚੁੱਕਾ ਸੀ, ਉਹ ਵੀ ਬ੍ਰਹਮ ਗਿਆਨੀ ਬਣ ਚੁੱਕਾ ਸੀਗਾ, ਉਹਨੂੰ ਵੀ ਗਿਆਨ ਸੀ। ਉਹ ਘੋੜਾ ਜੋ ਹੈ ਉਹ ਵੀ ਸੇਵਾ ਕਰਦਾ ਹਮੇਸ਼ਾ, ਤੇ ਉਹਨੂੰ ਹੀ ਇਸ ਸਾਰੀ ਗੱਲ ਦਾ ਪਤਾ। ਉਹ ਸੋਚਦਾ ਹੈ ਕਿ ਵੇਖ ਭਾਈ ਗੁਰਦਾਸ ਕਿੰਨਾ ਪਰਉਪਕਾਰ ਕਰ ਰਿਹਾ ਇਸ ਬੀਬੀ ਦੇ ਉੱਤੇ, ਗੁਰੂ ਪਾਤਸ਼ਾਹ ਉਹਨੂੰ ਦਾਤ ਦਵਾ ਰਹੇ ਹੈ। ਤੇ ਆਪਣੇ ਆਪ ਨੂੰ ਘੋੜਾ ਕਹਿੰਦਾ ਵੀ ਮਨਾ, ਤੂੰ ਵੀ ਗੁਰੂ ਦਾ ਸੇਵਕ ਹੈ, ਤੂੰ ਵੀ ਗੁਰੂ ਦਾ ਸੇਵਾਦਾਰ ਹੈ, ਤੇਰਾ ਵੀ ਫਰਜ਼ ਬਣਦਾ ਇਸ ਸੇਵਾ ਦੇ ਵਿੱਚ ਕੋਈ ਹਿੱਸਾ ਪਾਵੇਂ। ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਕਲਮ ਚਲਾਉਣ ਲੱਗੇ ਨੇ, ਏਕਾ ਪਾਉਣ ਲੱਗੇ ਨੇ, ਘੋੜੇ ਨੇ ਆਪਣੇ ਸੁੰਮ ਹਿਲਾ ਦਿੱਤੇ ਹੈ, ਘੋੜੇ ਨੇ ਸਰੀਰ ਨੂੰ ਛੰਡ ਦਿੱਤਾ। ਉਸ ਵਕਤ ਸਤਿਗੁਰਾਂ ਦਾ ਹੱਥ ਖੁੱਲਾ, ਤੋ ਉਹ ਏਕੇ ਦੀ ਜਗ੍ਹਾ ਦੇ ਉੱਤੇ ਸਾਤਾ ਪੈ ਗਿਆ। ਮਹਾਰਾਜ ਪਾਤਸ਼ਾਹ ਕਹਿੰਦੇ, ਲੈ ਬੀਬਾ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਤੂੰ ਇੱਕ ਪੁੱਤਰ ਮੰਗਣ ਵਾਸਤੇ ਆਈ ਸੀ, ਤੋ ਹੁਣ ਇੱਥੋਂ ਤੈਨੂੰ ਸੱਤ ਪੁੱਤਰਾਂ ਦੀ ਬਖਸ਼ਿਸ਼ ਹੋ ਗਈ ਹੈ, ਸੱਤ ਪੁੱਤਰ ਪ੍ਰਾਪਤ ਕਰਕੇ ਹੁਣ ਤੂੰ ਤੇਰੇ ਗ੍ਰਹਿ ਵਿਖੇ ਸੱਤ ਪੁੱਤਰ ਪੈਦਾ ਹੋਵਣਗੇ, ਗੁਰੂ ਘਰ ਨੂੰ ਮੰਨਦੀ ਰਹੀ, ਗੁਰੂ ਨਾਨਕ ਸਾਹਿਬ ਦਾ ਦਰ ਨਾ ਛੱਡੀ। ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਗੁਣ ਔਰ ਸਤਿਗੁਰਾਂ ਦੇ ਗੁਣ, ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ, ਅਗਣਤ ਗੁਣ ਠਾਕੁਰ ਪ੍ਰਭ ਤੇਰੇ, ਅੱਜ ਜੋ ਪਾਵਨ ਪਵਿੱਤਰ ਸ੍ਰੀ ਹੁਕਮਨਾਮਾ ਆਇਆ, ਸਤਿਗੁਰੂ ਸਾਹਿਬ ਪਾਤਸ਼ਾਹ ਉਹ ਦਰਸਾ ਰਹੇ ਨੇ ਕਿ ਦੇਖੋ, ਹੱਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ। ਜੇ ਕੋਈ ਰੋਂਦਾ ਹੋਇਆ ਜਾਂਦਾ ਮਨੁੱਖ ਦੇਖਿਆ ਹੋਵੇ ਤੇ ਪਰਮਾਤਮਾ ਜੀ ਐਸਾ ਕ੍ਰਿਸ਼ਮਾ ਵਰਤਾ ਦਿੰਦੇ ਨੇ, ਉਹਨੂੰ ਬਾਅਦ ਵਿੱਚ ਹੱਸਦੇ ਹੋਏ ਨੂੰ ਆਉਂਦਿਆਂ ਦੇਖ ਲਈਦਾ ਹੈ। ਰੋਵਤ ਜਾਏ ਸੋ ਹੱਸੈ, ਬਸ ਤੋ ਹੋਏ ਹੋਏ ਸੋ ਉੱਜੜ, ਉੱਜੜ ਹੋਏ ਸੋ ਬੱਸੈ। ਇਹ ਰੱਬ ਦੇ ਕ੍ਰਿਸ਼ਮੇ ਨੇ, ਕਈ ਵਾਰ ਵੱਸਦੇ ਹੋਏ ਜਿਹੜੇ ਨੇ ਉਹ ਉੱਜੜ ਜਾਂਦੇ ਨੇ, ਕਈ ਵਾਰ ਉੱਜੜੇ ਹੋਏ ਜਿਹੜੇ ਹੈ ਜਿਨ੍ਹਾਂ ਨੂੰ ਟਿਕਾਓ ਨਹੀਂ ਮਿਲਦਾ ਉਹ ਵੱਸ ਜਾਂਦੇ ਨੇ, ਉੱਜੜ ਹੋਏ ਸੋ ਬੱਸੈ। ਫਿਰ ਮਹਾਰਾਜ ਪਾਤਸ਼ਾਹ, ਪਰਮੇਸ਼ਰ ਜੀ ਦੀ ਐਸੀ ਕਲਾ ਕੁਦਰਤ ਹੈ ਕਿ ਜਲ ਤੇ ਥਲ ਕਰ, ਜਿੱਥੇ ਜਲ ਹੀ ਜਲ ਹੋਵੇ, ਭੂਗੋਲਿਕ ਰੂਪ ਵਿੱਚ ਪਰਮੇਸ਼ਰ ਇੰਨੀਆਂ ਤਬਦੀਲੀਆਂ ਕਰ ਦਿੰਦਾ ਹੈ, ਜਿੱਥੇ ਜਲ ਹੀ ਜਲ ਹੋਵੇ ਉੱਥੇ ਖੁਸ਼ਕ ਮਾਰੂ ਥਲ ਬਣਾ ਦਿੰਦਾ ਹੈ। ਜਲ ਤੇ ਥਲ ਕਰ, ਥਲ ਤੇ ਕੂਆ, ਜਿੱਥੇ ਥਲ ਹੋਵੇ, ਧਰਤੀ ਹੋਵੇ, ਉੱਥੇ ਕਈ ਵਾਰ ਸਮੁੰਦਰ ਬਣਾ ਦਿੰਦਾ ਹੈ, ਦਰਿਆ ਵਗਾ ਦਿੰਦਾ ਹੈ। ਆਪਾਂ ਇਤਿਹਾਸ ਵਿੱਚ ਇੱਕ ਪ੍ਰਸੰਗ ਪੜ੍ਹਦੇ ਹਾਂ, ਜਿੱਥੇ ਅੰਮ੍ਰਿਤਸਰ ਸਾਹਿਬ ਵਿਖੇ ਸੰਤੋਖਸਰ ਸਰੋਵਰ ਬਣਿਆ ਹੋਇਆ ਹੈ। ਸੰਤੋਖਸਰ ਸਰੋਵਰ ਦੇ ਪੁੱਟਦਿਆਂ ਪੁੱਟਦਿਆਂ ਇੱਥੋਂ ਇੱਕ ਜੋਗੀ ਦਾ ਮੱਠ ਨਿਕਲਿਆ ਸੀ, ਤੇ ਉਸ ਮੱਠ ਦੇ ਵਿੱਚ ਜੋਗੀ ਸਮਾਧੀ ਲਾ ਕੇ ਬੈਠਾ ਸੀ। तो संगतां ने पातशाह नूं दस्या कि महाराज एक योगी दा शरीर विच ऐन स्वास उहदे चढ़े हुए है, नबजां चल दियां। महाराज आप उठ के गए, बड़े हौली हौली तरीका दस के उसका शरीर कढ़िया, उहदे तालू विच मक्खण चस के बड़ी विधि दस के उहदी सुरती जिहड़ी सी उह थल्ले आई। अखां खोलियां, आले दुआले इकट्ठी हुई संगत नूं देख के पुछदा, कलयुग दा समां आ गया? कहिंदे हां आ गया। कहिंदा है इस कलयुग दे विच गुरु नानक साहिब जी ने आउणा सी, उह आ गए। संगतां ने दस्या कि उन्हां दे हुण पंजवें सरूप गुरु अर्जन साहिब हन, ऐ जो तेरे सामने खड़े ने। झुकिया, मत्था टेकिया, कहिंदा सतगुरु साहिब जी मेरा योग गुरु सीगा, मैं योग मत धारण किया, मैं अपने योग गुरु नूं इह बेनती कीती सी, मैं मुक्त होना है। वह कहिंदा सी मुक्ति नहीं मैं दे सकदा, होर कुछ मंग लै, मैं जिद कीती मैं मुक्ति लैनी है। उन्हें फिर अंतरजामता नाल दस्या कि कलयुग के समय में गुरु नानक साहिब जी आउणगे, उन्होंने मुक्तियां बख्शिश करनिया ने, ते मैं फिर उस उडीक दे विच इत्थे एक दरिया वगदा सी, उहदे किनारे ते मठ बना के मैं बैठ गया सी, ते उह मठ जिहड़ा हौली हौली धरती दे विच थल्ले धसदा गया, गर्दा डस्ट आदिक हनेरियां दे नाल उड़ उड़ के पै के मठ मेरा थल्ले धरती दे विच जिहड़ा उह धस गया, ते मैं एक दरिया के किनारे ते उस वक्त बैठा सी, पता नहीं किस युग का वह बैठा होया सी। हुण सतगुरु सच्चे पातशाह जी ने उसनू फिर अरदास सिखां नू कहा करके कड़ाह प्रसाद बनाओ बनाई है। महाराज पातशाह ने जदों ही उसनू प्रसाद छकाया, उन्हें तली ते रख के मुख विच पाया है, फिर उहदे सवासे जिहड़े सन छुट गए, शरीर छुट गया, गुरु अर्जन साहिब पातशाह ने उसनू मुक्त कर दिता। ये प्रमाण आपां इस लई चुणिया है कि उसने ये जिक्र किया कि मैं किसी वक्त दरिया के किनारे ते बैठा सी, तो हुण इतना समा हो चुका सी कि जिहड़ा भी दरिया उत्थे वगदा होएगा वह ढलदा 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 बहुत दूर दराडे चले गए, वह जगह से जिहड़ी सी खुशक मैदानी इलाके बने हुए सीगे। सतगुरु सच्चे पातशाह फरमाउंदे ने कि परमात्मा दे इतने करिश्मे ने, इतने चमत्कार ने कि जल ते थल कर थल ते कूआ, कूप ते मेर करावै, धरती ते आकाश चढ़ावै, धरती ते रहिंदियां जीवां नूं आकाश विच चढ़ा दिंदा है, प्रतख रूप विच वी, और कई बार चढ़दी कलाई इन्नी कर दिंदा है कि वह मान लो आकाश विच उडारियां लाउंदा है। फिर जे किते ऐसा आकाश विच चढ़िया होया जीव रब नूं भुल जाए, खुदा दे नाल ही वैर करना शुरू कर देवे, फिर धरती ते आकाश चढ़ावै, चढ़ै आकाश गिरावै, चढ़े हुए आकाश विच उन्नू थल्ले भी परमात्मा सुट दिंदा, चढ़े आकाश गिरावै, नारी तेजो पुरख करावै, पुरखन तेजो नारी, नारी तेजो पुरख करावै दा अर्थ है कि मां जिहड़ी उह नारी हुंदी है, जदों पुत नूं जन्म दे दिंदी उह पुरख बन जांदा, उहदे तों औरत तों मर्द दी पैदाइश हो जांदी। पुरखन तेजो नारी, जिहड़ा पिता हुंदा उह पुरख हुंदा, धी जम पैंदी है उह औरत हुंदी, मादा हुंदी है। इस वास्ते वह परमेश्वर ऐसा है, नारी ते जो पुरख करावै, पुरखन ते जो नारी, कहो कबीर साधु को प्रीतम तिस मूरत बलहारी। ऐसे अकाल पुरख तो बलहार जाइए। सतगुरु गुरु अर्जन साहब पातशाह ने यह पवित्र बचन उचारे हुए है कि अगणत गुण ठाकुर प्रभ तेरे, गिणती तो बहुते हन परमात्मा जी तुहाडे गुण असी गिण नहीं सकते। मोहे अनाथ तुमरी सरनाई, हे प्रभु जीओ असी जीव अनाथ हाँ, असी जतीमां दी तरह हाँ, पातशाह जी तुहाडी शरण विच हाँ, मोहे अनाथ तुमरी सरनाई, तुहाडी शरण विच आए हाँ, ठाकुर तुम सरनाई आया, उतर गयो मेरे मन का संसा जप ते दर्शन पाया, अन बोलत मेरी बिरथा जानी अपना नाम जपाया। आकाल पुरख वाहिगुरु परमेश्वर दे अगे सेवक बेनतियां करदा है कि मोहे अनाथ तुमरी सरनाई, कर कृपा हर चरण ते आई, कृपा करो असी तुहाडे चरणां दा ध्यान धार सकीए। जो अध्यात्मक कर्म ने ये सारे दे सारे कर्म ये तदों ही कीते जांदे ने जदों परमात्मा कृपा करदा है, कृपा ही हुंदी है ते इंसान सतसंगत विच आ सकदा है, वरना नहीं आया जांदा। कृपा ही हुंदी है ते इंसान बाणी पढ़ सकदा, नहीं ते नहीं पढ़ी जांदी। ਕਿਰਪਾ ਹੀ ਹੁੰਦੀ ਹੈ ਤੇ ਫਿਰ ਬਾਣੀ ਪੜ੍ਹਦਿਆਂ ਸੁਰਤੀ ਸ਼ਬਦ ਵਿੱਚ ਜੁੜ ਸਕਦੀ ਹੈ ਨਹੀਂ ਤੇ ਨਹੀਂ ਜੁੜਦੀ। ਇਹ ਸਾਰੀਆਂ ਅਕਾਲ ਪੁਰਖ ਦੀਆਂ ਔਰ ਸੱਚੇ ਸਤਿਗੁਰੂ ਦੀਆਂ ਕਿਰਪਾ ਹੀ ਹੁੰਦੀਆਂ ਨੇ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਸੱਚੇ ਸਤਿਗੁਰ ਸੇਵਕਾਂ ਨੂੰ ਸੰਗਤਾਂ ਨੂੰ ਇਹ ਬੇਨਤੀਆਂ ਅਰਦਾਸਾਂ ਕਰਨ ਦੀ ਯੁਕਤੀ ਦੱਸਦੇ ਨੇ ਕਿ ਪ੍ਰਭੂ ਜੀ ਤੋਂ ਕਿਰਪਾ ਮੰਗੀਏ ਕਿ ਕਰ ਕਿਰਪਾ ਹਰ ਚਰਨ ਧਿਆਈ, ਅਸੀਂ ਪਰਮਾਤਮਾ ਜੀ ਤੁਹਾਡੇ ਚਰਨਾਂ ਦਾ ਧਿਆਨ ਧਾਰ ਸਕੀਏ, ਇਹ ਸਾਡੇ ਤੇ ਕਿਰਪਾ ਕਰੋ। ਦਇਆ ਕਰੋ ਬਸ ਹੋ ਮਨ ਆਏ, ਸਾਡੇ ਤੇ ਦਇਆ ਕਰੋ ਔਰ ਤੁਹਾਡੀ ਯਾਦ ਸਾਡੇ ਮਨ ਵਿੱਚ ਆ ਕੇ ਵਸ ਜਾਏ। ਵਸ ਮੇਰੇ ਪਿਆਰਿਆ, ਵਸ ਮੇਰੇ ਗੋਬਿੰਦਾ, ਹਰ ਕਰ ਕਿਰਪਾ ਮਨ ਵਸ ਜੀਓ। ਆਪ ਮਿਹਰ ਕਰੋ ਤੋ ਸੱਚੇ ਸਤਿਗੁਰੂ ਜੀ ਹਿਰਦੇ ਵਿੱਚ ਆ ਕੇ ਵਸ ਜਾਓ, ਤੁਹਾਡਾ ਵਾਸਾ ਹੋ ਜਾਵੇ। ਮੋਹੇ ਨਿਰਗੁਣ ਲੀਜੈ ਲੜ ਲਾਏ, ਨਿਰਗੁਣੇ ਜੀਵ ਹਾਂ, ਕੋਈ ਗੁਣ ਨਹੀਂ ਹੈ। ਲੀਜੈ ਲੜ ਲਾਏ, ਆਪਣੇ ਲੜ ਲਾ ਲਵੋ ਪਾਤਸ਼ਾਹ ਜੀਓ, ਕਰ ਦਇਆ ਲੜ ਲਾਏ ਲੀਜੀਏ, ਆਪਣੇ ਲੜ ਲਾ ਲਵੋ ਸੱਚੇ ਪਾਤਸ਼ਾਹ ਮਹਾਰਾਜ ਜੀਓ, ਅਸੀਂ ਨਿਰਗੁਣੇ ਜੀਵ ਹਾਂ, ਕੋਈ ਗੁਣ ਨਹੀਂ ਹੈ। ਰਹਾਓ ਵਿਸਰਾਮ ਦੇ ਕੇ ਪੰਚਮ ਪਿਤਾ ਅੱਗੇ ਫਰਮਾਉਂਦੇ ਨੇ, ਪ੍ਰਭ ਚਿੱਤ ਆਵੇ ਤਾਂ ਕੈਸੀ ਭੀੜ। ਹੁਣ ਜੋ ਗੁਰਬਾਣੀ ਹੈ ਸਤਿਗੁਰਾਂ ਨੇ ਸਾਰੀ ਕੁਐਸਚਨ ਆਂਸਰ ਦੇ ਹਿਸਾਬ ਨਾਲ ਹੀ ਉਚਾਰੀ ਹੋਈ ਹੈ। ਜਦੋਂ ਇੱਕ ਬਚਨ ਮਹਾਰਾਜ ਕਰਦੇ ਨੇ, ਮੰਨ ਲਓ ਉਸ ਬਚਨ ਨੂੰ ਕੋਈ ਸਤਸੰਗੀ ਬੜੀ ਗਹਿਰਾਈ ਦੇ ਨਾਲ ਸਮਝੇ ਤੇ ਉਹਦੇ ਮਨ ਵਿੱਚ ਜਿਹੜਾ ਫਿਰ ਸਵਾਲ ਅਗਲਾ ਸਵਾਲ ਬਣਨਾ ਹੁੰਦਾ ਹੈ, ਉਸ ਅਗਲੇ ਸਵਾਲ ਦਾ ਆਂਸਰ ਅਗਲੀ ਪੰਕਤੀ ਵਿੱਚ ਸਤਿਗੁਰਾਂ ਨੇ ਪਹਿਲਾਂ ਹੀ ਦਿੱਤਾ ਹੁੰਦਾ ਹੈ। ਅੰਤ ਨਹੀਂ ਆਪਾਂ ਪਾ ਸਕਦੇ ਬਾਣੀ ਦਾ, ਆਪਾਂ ਇਤਨੀ ਗਹਿਰਾਈ ਵਿੱਚ ਪਹੁੰਚਣ ਦੀ ਸਮਰੱਥਾ ਨਹੀਂ ਹਾਲੇ ਰੱਖਦੇ। ਇਹ ਤਾਂ ਰਹਿੰਦੇ ਚੰਦ ਸੂਰਜ ਸਿਤਾਰਿਆਂ ਤੱਕ ਜਿਤਨੀ ਜਿਤਨੀ ਵੀ ਖੋਜ ਅਗਾਂਹ ਅਗਾਂਹ ਹੋਰ ਹੋਈ ਜਾਏਗੀ, ਇਸ ਸਮੁੰਦਰ ਦਾ ਕੋਈ ਅੰਤ ਨਹੀਂ ਪਾ ਸਕੇਗਾ। ਜਿਹੜਾ ਸਤਿਗੁਰੂ ਬਚਨ ਕਰਦੇ ਨੇ, ਉਸ ਬਚਨ ਨੂੰ ਸਮਝਣ ਤੋਂ ਪਿੱਛੋਂ ਜੋ ਸਾਡੇ ਮਨ ਵਿੱਚ ਖਿਆਲ ਆਉਣਾ ਹੁੰਦਾ ਹੈ, ਜੋ ਸਵਾਲ ਉੱਠ ਪੈਣਾ ਹੁੰਦਾ ਹੈ, ਉਸ ਸਵਾਲ ਦਾ ਉੱਤਰ ਪਾਤਸ਼ਾਹ ਨੇ ਅਗਲੀਆਂ ਪੰਕਤੀਆਂ ਵਿੱਚ ਦਿੱਤਾ ਹੁੰਦਾ। ਹੁਣ ਪਹਿਲਾਂ ਬੇਨਤੀਆਂ ਕੀਤੀਆਂ, ਕਿੰਨੇ ਬਚਨ ਸਤਿਗੁਰਾਂ ਨੇ ਦਰਸਾਏ ਹੈ ਕਿ ਇਉਂ ਬੇਨਤੀਆਂ ਕਰਨੀਆਂ ਕਿ ਮੈਂ ਅਨਾਥ ਹਾਂ, ਮੇਰੇ ਵਿੱਚ ਕੋਈ ਗੁਣ ਨਹੀਂ, ਮੈਨੂੰ ਆਪਣੇ ਲੜ ਲਗਾ ਲਓ ਔਰ ਦਇਆ ਕਰਕੇ ਮੇਰੇ ਮਨ ਵਿੱਚ ਆਣ ਵਸੋ, ਰਹਾਓ ਉਚਾਰਨ ਕਰਕੇ। ਫਿਰ ਜਦ ਸੇਵਕ ਜਿਹੜਾ ਅਨਿੰਨ ਸ਼ਰਧਾਵਾਨ ਹੋਏਗਾ, ਉਹ ਤਾਂ ਇਹਨਾਂ ਬਚਨਾਂ ਨੂੰ ਪਹਿਲਾਂ ਹੀ ਮੰਨ ਰਿਹਾ ਹੋਏਗਾ, ਤੋ ਜਿਹੜਾ ਨਵਾਂ ਜਗਿਆਸੂ ਜੁੜ ਰਿਹਾ ਹੋਏਗਾ, ਉਹ ਸੋਚੇਗਾ ਵੀ ਕਿਸ ਵਾਸਤੇ ਇਸ ਸਭ ਕੁਛ ਦੀ ਲੋੜ ਹੈ। ਤੇ ਮਹਾਰਾਜ ਪਾਤਸ਼ਾਹ ਅੱਗੇ ਫਾਇਦੇ ਦੱਸਦੇ ਨੇ ਕਿ ਕਿਸ ਵਾਸਤੇ ਪ੍ਰਭੂ ਜੀ ਦੇ ਚਰਨੀ ਜੁੜਨ ਦੀ ਲੋੜ ਹੈ। ਮਹਾਰਾਜ ਫਰਮਾਉਂਦੇ ਨੇ, ਪ੍ਰਭ ਚਿੱਤ ਆਵੇ ਤਾਂ ਕੈਸੀ ਭੀੜ। ਜੇਕਰ ਪ੍ਰਭੂ ਚੇਤੇ ਆਉਂਦਾ ਰਹੇ ਤਾਂ ਪ੍ਰਭੂ ਚੇਤੇ ਤਦ ਹੀ ਆਏਗਾ ਜਦ ਪ੍ਰਭੂ ਹਿਰਦੇ ਚ ਵਸ ਗਿਆ ਹੋਏਗਾ। ਵੱਸੀ ਹੋਈ ਚੀਜ਼ ਆਪਾਂ ਉਸੇ ਨੂੰ ਹੀ ਕਹਿੰਦੇ ਹਾਂ ਜਿਹਦੀ ਬਾਰ ਬਾਰ ਯਾਦ ਆਈ ਜਾਏ। ਬਾਰ ਬਾਰ ਯਾਦ ਆਈ ਜਾਣੀ, ਮੰਨ ਲਓ ਉਹ ਗੱਲ ਜਾਂ ਉਹ ਆਵਾਜ਼ ਜਾਂ ਉਹ ਕੋਈ ਇਨਸਾਨ ਦਾ ਚਿੱਤਰ, ਉਹ ਮੰਨ ਲਓ ਮਨ ਵਿੱਚ ਦਿਲ ਵਿੱਚ ਹੀ ਵਸ ਗਿਆ ਹੋਇਆ। ਸਤਿਗੁਰੂ ਜੀ ਕਹਿੰਦੇ ਨੇ ਪਰਮਾਤਮਾ ਵਸ ਜਾਵੇ ਇਸ ਤਰ੍ਹਾਂ ਸਾਡੇ ਮਨ ਵਿੱਚ, ਤਾਂ ਫਿਰ ਸਾਨੂੰ ਬਾਰ ਬਾਰ ਚੇਤਾ ਆਏਗਾ ਪਰਮਾਤਮਾ ਦਾ। ਤਾਂ ਪਰਮਾਤਮਾ ਦਾ ਬਾਰ ਬਾਰ ਚੇਤਾ ਆਉਣ ਦਾ ਫਲ ਪਾਤਸ਼ਾਹ ਜੀ ਦੱਸ ਰਹੇ ਹੈ ਕਿ ਪ੍ਰਭ ਚਿੱਤ ਆਵੇ, ਜੇਕਰ ਪ੍ਰਭੂ ਜੀ ਚੇਤੇ ਆਉਂਦੇ ਰਹਿਣਗੇ ਤਾਂ ਕੈਸੀ ਭੀੜ। ਮਨੁੱਖ ਦੇ ਉੱਤੇ ਕਿਸ ਤਰ੍ਹਾਂ ਕੋਈ ਭੀੜ ਪੈ ਸਕਦੀ ਹੈ, ਉਸਨੂੰ ਕੋਈ ਮੁਸੀਬਤ ਵਾਲਾ ਸਮਾਂ ਕਿਵੇਂ ਆ ਸਕਦਾ ਹੈ? ਪਾਤਸ਼ਾਹ ਜੀ ਕਹਿੰਦੇ ਨਹੀਂ ਆ ਸਕਦਾ। ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ। ਪਾਤਸ਼ਾਹ ਜੀ ਫਰਮਾਉਂਦੇ ਨੇ, ਹਰ ਸੇਵਕ ਨਾਹੀ ਜਮ ਪੀੜ। ਜੋ ਹਰ ਦਾ ਪਰਮਾਤਮਾ ਦਾ ਸੇਵਕ ਬਣ ਗਿਆ ਹੈ, ਨਾ ਹੀ ਜਮ ਪੀੜ, ਉਸਨੂੰ ਜਮ ਜੋ ਹਨ ਉਹ ਕਿਸੇ ਤਰ੍ਹਾਂ ਦੀ ਪੀੜਾ ਨਹੀਂ ਦੇ ਸਕਦੇ। ਜਦ ਅਣਡਿੱਠ ਸੰਸਾਰ ਦੀਆਂ ਵਾਰਤਾਵਾਂ, ਕਥਾ ਕਥਾਵਾਂ ਗ੍ਰੰਥਾਂ ਚੋਂ ਸੁਣੀ ਦੀਆਂ, ਤੇ ਇਹ ਸਭ ਕੁਝ ਸੁਣਿਆ ਜਾਂਦਾ ਹੈ ਕਿ ਬਿਨ ਉੱਥੇ ਨਰਕਾਂ ਦੇ ਅੰਦਰ ਪਰਤ੍ਰਿਆ ਰਾਵਣ ਜਾਹੇ ਸੇਈ ਤਾਲਾਜੀ ਹੈ, ਤਲੇ ਵੀ ਜਾਂਦੇ ਨੇ ਉੱਥੇ ਮਨੁੱਖ, ਇੱਥੋਂ ਤੱਕ ਵੀ ਉੱਥੇ ਤਸੀਹੇ ਜਿਹੜੇ ਨੇ ਉਹ ਹੈਗੇ ਨੇ, ਹਰ ਤਰ੍ਹਾਂ ਦੇ ਉੱਥੇ ਦੁੱਖ ਨੇ। ਪਰ ਇੱਥੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਹਰ ਸੇਵਕ ਨਾ ਹੀ ਜਮ ਪੀੜ, ਜੋ ਪਰਮਾਤਮਾ ਦਾ ਸੇਵਕ ਬਣ ਗਿਆ ਹੈ ਉਸ ਨੂੰ ਜਮ ਕਿਸੇ ਵੀ ਤਰ੍ਹਾਂ ਦੀ ਪੀੜਾ ਨਹੀਂ ਦੇ ਸਕਦੇ, ਦੁੱਖ ਨਹੀਂ ਦੇ ਸਕਦੇ। ਸਰਬ ਦੁੱਖ ਹਰ ਸਿਮਰਤ ਨਸੇ, ਸਭ ਤਰ੍ਹਾਂ ਦੇ ਜੋ ਦੁੱਖ ਸਨ ਜੋ ਪਰਾਲਬਧ ਵਿੱਚ ਪਹਿਲਾਂ ਲਿਖੇ ਹੋਏ ਸਨ ਕਿ ਇਨਸਾਨ ਨੂੰ ਮਿਲਣੇ ਹੈ, ਸਤਿਗੁਰੂ ਸਾਹਿਬ ਫਰਮਾਉਂਦੇ ਨੇ ਕਿ ਹਰ ਸਿਮਰਤ ਨਸੇ, ਜਦੋਂ ਹਰੀ ਦਾ ਸਿਮਰਨ ਕੀਤਾ ਹੈ ਪਰਮਾਤਮਾ ਦਾ, ਉਹ ਦੁੱਖ ਨਸ ਗਏ ਹਨ, ਉਹ ਦੌੜ ਗਏ ਹਨ। ਨਸੇ ਦਾ ਅਰਥ ਨਾਸ ਹੋਣਾ ਵੀ ਹੁੰਦਾ ਹੈ, ਨਾਸ ਹੀ ਹੋ ਗਏ ਨੇ, ਡਿਲੀਟ, ਫਾਈਲਾਂ ਹੀ ਡਿਲੀਟ ਹੋ ਗਈਆਂ, ਉਹ ਸਾਰਾ ਕੁਝ ਖਤਮ ਹੋ ਗਿਆ। ਸਰਬ ਦੁੱਖ ਹਰ ਸਿਮਰਤ ਨਸੇ, ਜਾ ਕੇ ਸੰਗ ਸਦਾ ਪ੍ਰਭ ਵਸੈ, ਜਿਸ ਦੇ ਅੰਗ ਸੰਗ ਹੀ ਪਰਮਾਤਮਾ ਹਮੇਸ਼ਾ ਵੱਸਦਾ ਹੈ। ਜਾ ਕੇ ਸੰਗ ਸਦਾ ਪ੍ਰਭ ਵਸੈ। ਹੁਣ ਇੱਕ ਪਾਸੇ ਉਹ ਪਰਮਾਤਮਾ ਸਰਬ ਵਿਆਪਕ ਹੈ, ਉਹ ਤਾਂ ਹਰ ਜਗ੍ਹਾ ਤੇ ਹੀ ਵੱਸ ਰਿਹਾ, ਪਹਿਲਾਂ ਹੀ ਹਰੇਕ ਦੇ ਲਾਗੇ ਵੱਸ ਰਿਹਾ। ਹੁਣ ਇਹ ਮਸਲਾ ਹੈ ਕਿ ਜਿਸ ਨੇ ਉਸ ਨੂੰ ਅਨੁਭਵ ਕਰ ਲਿਆ ਹੈ ਕਿ ਉਹ ਮੇਰੇ ਪਾਸ ਵੱਸਦਾ ਹੈ, ਉਸ ਨੂੰ ਉਹਦਾ ਲਾਭ ਪ੍ਰਾਪਤ ਹੋ ਰਿਹਾ ਹੈ। ਵਰਨਾ ਉਹ ਪਰਮਾਤਮਾ ਹਰ ਜਗ੍ਹਾ ਮੌਜੂਦ ਤਾਂ ਹੈ, ਜਿਸ ਨੇ ਉਸ ਨੂੰ ਅਨੁਭਵ ਨਹੀਂ ਕੀਤਾ ਤਦ ਤੱਕ ਉਸ ਨੂੰ ਪਤਾ ਹੀ ਨਹੀਂ ਲੱਗਾ ਕਿਸੇ ਦਾ। ਸੋ ਇਸ ਪ੍ਰਕਾਰ ਕੋਈ ਨਜ਼ਦੀਕੀ ਮਿੱਤਰ ਸੱਜਣ ਬਿਲਕੁਲ ਉਸਦੇ ਪਾਸ ਹੀ ਉਸੇ ਸਿਟੀ ਦੇ ਵਿੱਚ ਰਹਿ ਰਿਹਾ ਹੋਵੇ, ਪਰ ਜਦ ਤੱਕ ਉਸਨੂੰ ਉਹਦਾ ਪਤਾ ਨਹੀਂ ਲੱਗਦਾ, ਉਹਨੂੰ ਉਹ ਮਹਿਸੂਸ ਨਹੀਂ ਕਰਦਾ, ਅਨੁਭਵ ਨਹੀਂ ਕਰਦਾ, ਤਦ ਤੱਕ ਉਹਦੇ ਲਈ ਪਤਾ ਹੀ ਨਹੀਂ ਕਿ ਉਹ ਧਰਤੀ ਦੇ ਕਿਸ ਕੋਨੇ ਤੇ ਰਹਿ ਰਿਹਾ, ਉਹਦੇ ਲਈ ਦੂਰ ਹੁੰਦਾ। ਜਦੋਂ ਪਤਾ ਲੱਗ ਗਿਆ, ਜਦੋਂ ਉਸਨੂੰ ਅਨੁਭਵ ਕਰ ਲਿਆ, ਤਾਂ ਉਹ ਨਜ਼ਦੀਕ ਹੀ ਪਾਇਆ ਗਿਆ। ਇਵੇਂ ਹੀ ਵਾਹਿਗੁਰੂ ਅਕਾਲ ਪੁਰਖ, ਉਹ ਤਾਂ ਹਰ ਇਨਸਾਨ ਦੇ ਆਸ ਪਾਸ ਅੰਗ ਸੰਗ ਵੱਸਦਾ, ਜਿਹੜਾ ਉਸਨੂੰ ਅਨੁਭਵ ਕਰ ਲੈਂਦਾ ਹੈ ਉਸਨੂੰ ਉਸਦੀ ਅਨੁਭਵਤਾ ਵਾਲੇ ਫਲ ਮਿਲ ਜਾਂਦੇ ਨੇ, ਜਿਹੜੇ ਫਾਇਦੇ ਪਰਮਾਤਮਾ ਨੂੰ ਨੇੜੇ ਤੋਂ ਨੇੜੇ ਜਾਣਨ ਨਾਲ ਮਿਲਦੇ ਨੇ ਉਹ ਉਸ ਇਨਸਾਨ ਨੂੰ ਮਿਲ ਜਾਂਦੇ ਹੈ। ਇਸ ਲਈ ਹਜ਼ੂਰ ਫਰਮਾਉਂਦੇ ਨੇ ਕਿ ਜਾ ਕੇ ਸੰਗ ਸਦਾ ਪ੍ਰਭ ਵੱਸੈ, ਜਿਸ ਦੇ ਆਸ ਪਾਸ ਵਾਹਿਗੁਰੂ ਪਰਮੇਸ਼ਰ ਵੱਸ ਰਿਹਾ, ਉਹਦੇ ਸਭ ਤਰ੍ਹਾਂ ਦੇ ਦੁੱਖ ਨਾਸ ਹੋ ਜਾਂਦੇ ਨੇ। ਪ੍ਰਭ ਕਾ ਨਾਮ ਮਨ ਤਨ ਆਧਾਰ, ਪ੍ਰਭੂ ਜੀ ਦਾ ਜੋ ਨਾਮ ਹੈ ਇਹ ਮਨ ਤਨ ਆਧਾਰ, ਇਹ ਤਨ ਦਾ ਵੀ ਆਧਾਰ ਹੈ, ਇਹ ਮਨ ਦਾ ਵੀ ਆਧਾਰ ਹੈ। ਆਧਾਰ ਹੁੰਦਾ ਜਿਸ ਤਰ੍ਹਾਂ ਪਾਣੀ ਸਾਡਾ ਜਿਹੜਾ ਹੈ ਉਹ ਜੀਵਨ ਦਾ ਆਧਾਰ ਹੈ, ਰੋਟੀ ਭੋਜਨ ਖੁਰਾਕ ਇਹ ਜੀਵਨ ਦਾ ਇੱਕ ਤਨ ਦਾ ਆਧਾਰ ਹੈ, ਆਸਰਾ ਹੈ। ਸਤਿਗੁਰੂ ਸਾਹਿਬ ਫਰਮਾਉਂਦੇ ਨੇ ਕਿ ਜੇ ਪ੍ਰਭੂ ਦਾ ਨਾਮ ਜਪਿਆ ਜਾਏ ਇਸ ਦੇ ਨਾਲ ਮਨ ਨੂੰ ਵੀ ਆਧਾਰ ਮਿਲਦਾ ਹੈ ਤੇ ਤਨ ਨੂੰ ਵੀ ਆਧਾਰ ਮਿਲਦਾ ਹੈ। ਤਨ ਵਿੱਚ ਸ਼ਾਂਤੀ, ਮਨ ਵਿੱਚ ਇਕਾਗਰਤਾ ਆਉਣ ਦੇ ਨਾਲ ਤਨ ਜਿਹੜਾ ਹੈ ਇਹ ਰੋਗਾਂ ਤੋਂ ਰਹਿਤ ਹੋ ਜਾਂਦਾ ਹੈ, ਮਨ ਜੋ ਹੈ ਇਹ ਸਵੈ ਕੰਫੀਡੈਂਸ ਦੇ ਵਿੱਚ ਆ ਜਾਂਦਾ, ਚੜ੍ਹਦੀ ਕਲਾ ਦੇ ਵਿੱਚ ਹੋ ਜਾਂਦਾ ਹੈ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ। ਇਸ ਵਾਸਤੇ ਮਨ ਤਨ ਆਧਾਰ, ਬਿਸਰਤ ਨਾਮ ਹੋਵਤ ਤਨ ਸ਼ਾਰ। ਬਿਸਰਤ ਨਾਮ, ਜੇ ਪਰਮਾਤਮਾ ਦਾ ਨਾਮ ਬਿਸਰ ਜਾਵੇ, ਹਿਰਦੇ ਦੇ ਵਿੱਚੋਂ ਯਾਦ ਵਿੱਚੋਂ ਭੁੱਲ ਜਾਈਏ, ਫਿਰ ਹੋਵਤ ਤਨ ਸ਼ਾਰ ਹੋ ਜਾਂਦਾ ਹੈ, ਇਹ ਜੋ ਤਨ ਹੈ ਸਰੀਰ ਹੈ ਸ਼ਾਰ ਸਵਾਹ ਵਰਗਾ ਹੋ ਜਾਂਦਾ ਹੈ। ਅਖੀਰ ਦੇ ਉੱਤੇ ਸਾਰੇ ਸਰੀਰ ਸਵਾਹ ਦੀ ਢੇਰੀ ਬਣਦੇ ਨੇ, ਪਰ ਪਰਮੇਸ਼ਰ ਤੋਂ ਭੁੱਲਿਆ ਹੋਣ ਕਰਕੇ ਇਹ ਜੋ ਸਰੀਰ ਹੈ ਇਹ ਸ਼ਾਰ, ਇਹ ਸਵਾਹ ਵਰਗਾ ਜਿਹੜਾ ਹੈ ਇਹ ਬਣ ਜਾਂਦਾ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਜਦੋਂ ਬਹੁਤ ਤਰ੍ਹਾਂ ਦੇ ਰੋਗ ਲੱਗ ਜਾਂਦੇ ਨੇ, ਰੋਗ ਲੱਗਣ ਦੇ ਨਾਲ ਤਨ ਕਮਜ਼ੋਰ ਹੋ ਜਾਂਦਾ ਹੈ, ਖੁਰਾਕ ਛੁੱਟ ਜਾਂਦੀ ਹੈ, ਇਹੀ ਫਿਰ ਸੁੰਦਰ ਸਡੌਲ ਜੋ ਸਰੀਰ ਦਿਸਦਾ ਹੈ ਇਹ ਬਹੁਤ ਇੱਕ ਨਮੂਨਾ ਜਿਹਾ ਢਾਂਚਾ ਜਿਹਾ ਬਣ ਕੇ ਰਹਿ ਜਾਂਦਾ ਹੈ। ਜੋ ਸਤਿਗੁਰੂ ਦੇ ਬਚਨ ਨੇ ਉਹ ਸਹੀ ਸਾਬਤ ਹੋ ਜਾਂਦੇ ਹੈ ਕਿ ਰੱਬ ਨੂੰ ਭੁੱਲਣ ਕਰਕੇ ਇਹ ਸ਼ਾਰ ਹੋ ਜਾਂਦਾ ਹੈ। ਬਿਸਰਤ ਨਾਮ ਹੋਵਤ ਤਨ ਸ਼ਾਰ, ਪ੍ਰਭ ਚਿੱਤ ਆਏ ਪੂਰਨ ਸਭ ਕਾਜ। ਹੁਣ ਜਦ ਪ੍ਰਭੂ ਜੀ ਚੇਤੇ ਆਉਂਦੇ ਨੇ ਤਾਂ ਫਿਰ ਕਾਜ ਪੂਰੇ ਹੋਣੇ ਸ਼ੁਰੂ ਹੋ ਜਾਂਦੇ। ਕਾਰਜ ਇਨਸਾਨ ਦੇ, ਜਿਨ੍ਹਾਂ ਕਾਰਜਾਂ ਵਿੱਚ ਕਈ ਵਾਰ ਇਨਸਾਨ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਕਿ ਕਾਰਜ ਜ਼ਿਆਦਾ ਨੇ ਕਰਨ ਵਾਲੇ, ਇਸ ਲਈ ਵਕਤ ਨਹੀਂ। ਮਹਾਰਾਜ ਸਾਹਿਬ ਫਰਮਾਉਂਦੇ ਨੇ ਕਾਰਜ ਤਾਂ ਪਰਮਾਤਮਾ ਨੇ ਕਰ ਦੇਣੇ ਹੁੰਦੇ ਹੈ ਜੇਕਰ ਸਮੇਂ ਨੂੰ ਐਡਜਸਟ ਕੀਤਾ ਜਾਏ। ਤੋ ਮਹਾਰਾਜ ਫਰਮਾਉਂਦੇ ਨੇ ਕਿ ਪ੍ਰਭ ਚਿੱਤ ਆਏ ਪੂਰਨ ਸਭ ਕਾਜ, ਇੱਕ ਸ਼ਬਦ ਮਹਾਰਾਜ ਫਰਮਾਉਂਦੇ ਬੜਾ ਸੁੰਦਰ, ਥਿਰ ਘਰ ਬੈਸ ਹੋ ਹਰ ਜਨ ਪਿਆਰੇ। हे प्यारिया, हे जिग्यासू, तू स्थिर होके तां बैठ, तू परमात्मा दे चरणा विच विश्वास करके तो भरोसा ते कर, सतगुर तुमरे काज सवारे। थिर कर बैसो हो हरजन प्यारे, सतगुर तुमरे काज सवारे, सच्चा सतगुरु तेरे कार्ज सवार देवेगा। दुष्ट दूत परमेश्वर मारे, अगर तू विश्वास नाल भरोसे नाल परमात्मा दा नाम जपेगा, जेड़े तेरे नाल दुश्मनी करन वाले दुष्ट होणगे उन्हनु परमात्मा मार देवेगा। जां तां उह दुश्मनी छड जाणगे, जे फिर भी नहीं छड़नगे, जदों रब दे नाम जपण वाले नाल कोई दुश्मनी करेगा, परमात्मा उसनु मार देवेगा। दुष्ट दूत परमेश्वर मारे, जन की पैज रखी करतारे। जो सेवक बन गया उसकी पैज, उसकी इज्जत आप करतार ने रखी परमेश्वर ने। जन की पैज रखी करतारे, बादशाह शाह सब वस कर दीने। बादशाह जिहड़े देश दे राजे हुंदे, शाह जिहड़े देश विच दौलतमंद लोग हुंदे। महाराज कहिंदे ने नाम जपण वाले दे ओ सारे वस विच हो जांदे हन। नाम जपण वाले दे चरणा ते बादशाहां नूं भी आके झुकना पै जांदा है। वड्डे वड्डे दौलतमंद बंदियां नूं भी आके परमेश्वर दे दास दे अगे कुछ मंगना पै जांदा है, क्योंकि असल बादशाह ते असल शाह जिहड़े ने ओ रब दे प्यारे नाम जपण वाले ही हुंदे। इसलिए बादशाह फरमाउंदे, बादशाह शाह सब वस कर दीने, अमृत नाम महारस पीने। पर इतनी अवस्था और इतना कुछ उस दे वास्ते च आएगा जिन्हें सचमुच ही नाम जप जप के नाम विचों अमृत रस पी लिया होया है। ये नहीं कि अजे शुरुआत दे विच ही। महाराज कहिंदे जिहड़ा जुड़ गया, जिसने मेहनत कर ली, जिसने ये प्राप्ति कर ली कि उसनू नाम जप जप के उहदे चों अमृत रस आउणा शुरू हो गया है, उहदे चरणा ते वड्डे वड्डे बादशाह भी आके मत्था लाउंदे ने, आ करके सिजदा करदे ने। इसलिए अमृत नाम महारस पीने, निरभउ होए भजहो भगवान। हुण पातशाह फरमाउंदे आ नाम जपण लग्गिआं डरन दी लोड़ नहीं, निरभउ हो के जपो, किसी का डर ना मन विच रखो। निरभउ होए भजहो भगवान। फिर अगली पंक्ति पातशाह कहिंदे, साध संगत मिल कीनो दान। साध संगत विच भी पातशाह जी कहिंदे वक्त कढ के मिलिआ जाए फिर दान भी किया जाए अपनी किरत कमाई दे विच्चों। साध संगत मिल कीनो दान, शरण परे प्रभ अंतर जामी, नानक ओट पकड़ी प्रभ स्वामी। पातशाह कहिंदे ए प्राप्तियां उन्होंने हुईयां जेडे शरण परे प्रभ अंतर जामी। अंतर जामी परमात्मा की शरण विच पै गए है, जिन्हां ने उसकी ओट पकड़ ली है उन्होंने ये सारिया दातां प्राप्त हुंदियां ने। प्रभ चित आए पूरन सब काज, हर बिसरत सब का मोहताज। जेकर प्रभु नूं विसार दिता होवे, सब का मोहताज, सब किसे दे अधीन होना पैंदा है। किसे आम थोड़ी जी हैसियत वाले दी भी अधीनगी कई बार झलनी पै जांदी, मोहताजगी झलनी पै जांदी। चरण कमल संग लागी प्रीत, जिन्ना वडभागी पुरखां दी परमात्मा दे चरण कमलां दे नाल प्रीत लग गई है, बिसर गई सब दुरमत रीत। उन्हां दी मानसिकता विच्चों खोटी मत दी जो रीत आदत बनी हुई सी ओ सारी छुट गई है। मन तन अंतर हर हर मंत, मन दे विच वी अते उन्हां दे तन दे विच वी हर हर मंत परमात्मा दा मंत्र जो समें दे रहबर ते पैगंबर ने दिता होवे। परमात्मा दा मंत्र गुरु नानक साहिब पातशाह ने असानू बख्शा, एक ओंकार तो लैके नानक होसी पी सच तक। फिर सानू इस तो भी छोटा बख्शा, जे किसी नू अखर ना सिखे होवन, फिर महाराज ने सानू वाहे गुरु मंत्र बख्शिश किया है। वाहे गुरु गुर मंत्र है जप हउमै खोई। वो जो मंत्र है परमात्मा का, वो जिन्हां दे मन ते तन दे अंदर वस गया है, चलदा है, नानक भगतन कै घर सदा आनंद। हजूर फरमाउंदे ने उस तरह दिया ही श्रेष्ठ पुरखां नूं भगत आख्या जांदा है, ते उहनां दे घर भाव उहनां दा जो हिरदा रूप घर है उस दे विच सदा आनंद, सदा ही आनंद बनिया रहिंदा है। जिथों सतगुरां ने बचन शुरू कीता सी ਕਿ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ, ਕਿ ਸੁਖਾਂ ਦੀ ਖਾਣ, ਸੁਖਾਂ ਦਾ ਖਜ਼ਾਨਾ ਪਰਮਾਤਮਾ ਹੈ। ਤੇ ਅਖੀਰ ਤੇ ਸਮਾਪਤੀ ਪਾਤਸ਼ਾਹ ਨੇ ਇੱਥੇ ਕੀਤੀ ਕਿ ਨਾਨਕ ਭਗਤਨ ਕਹਿ ਘਰ ਸਦਾ ਆਨੰਦ। ਉਹ ਜੋ ਮਹਾਨ ਖਜ਼ਾਨਾ ਪਰਮਾਤਮਾ ਹੈ ਆਨੰਦ ਦਾ, ਉਸ ਆਨੰਦ ਦੇ ਵਿੱਚੋਂ ਜਿਨ੍ਹਾਂ ਭਗਤਾਂ ਦੀ ਮਾਨਸਿਕਤਾ ਦਾ ਕਨੈਕਸ਼ਨ ਪਰਮਾਤਮਾ ਨਾਲ ਜੁੜ ਗਿਆ ਹੈ, ਉੱਥੋਂ ਉਸ ਆਨੰਦ ਦੇ ਸੋਮੇ ਦੇ ਵਿੱਚੋਂ ਭਗਤਾਂ ਦੇ ਹਿਰਦੇ ਰੂਪ ਘਰ ਦੇ ਵਿੱਚ ਵੀ ਆਨੰਦ ਹੀ ਆਨੰਦ ਜਿਹੜਾ ਹੈ ਉਹ ਵਿਆਪ ਗਿਆ ਹੈ। ਇਹ ਮਹਾਨ ਉਪਦੇਸ਼ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਬਖਸ਼ਿਸ਼ ਕੀਤਾ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਸਤਿਗੁਰੂ ਸਾਹਿਬ ਜੀ ਖਿਮਾ ਦੇਣੀ, ਅੱਗੇ ਲਈ ਸਮਤ ਬਖਸ਼ਣੀ। ਆਪ ਸਰਬੱਤ ਸੰਗਤਾਂ ਦਾ ਧੰਨਵਾਦ, ਸਭਨਾਂ ਨੂੰ ਜੀ ਆਇਆਂ ਨੂੰ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।